ਕਿਹੜੀ ਰਿਜੈਕਟ ਕਰ ਦਿੰਦੇ ਤੂੰ ਧੁੱਕਾਂ ਫਿੱਕਾਂ ਦਰਗਾਹ ਚ ਭਗਤਾਂ ਕੋਲੋਂ ਧੁੱਕਾ ਹੀ ਪੈਂਦਾ ਭਗਤਾਂ ਤੋਂ ਇਹਨਾਂ ਗੱਲਾਂ ਨੂੰ ਧੁੱਕਾ ਪੈਂਦਾ ਰਿਜੈਕਟ ਹੋ ਜਾਂਦਾ ਨਹੀਂ ਇਹ ਨਹੀਂ
ਫਿੱਕਾ ਮੂਰਖ ਆਖੀਏ ਪਾ ਨਾਲ ਹੈ ਸਜਾਏ
ਲਓ ਜੀ ਲੋਕ ਕਹਿਣਗੇ ਵੀ ਅਸੀਂ ਦੂਜਿਆਂ ਨੂੰ ਤਾਂ ਕੌੜਿਆ ਦੂਜਿਆਂ ਨੂੰ ਤਾਂ ਚੰਗੇ ਤੇ ਲੂਣ ਵਾਲਿਆਂ ਨਾਲ ਦੂਜਿਆਂ ਨੂੰ ਸਾਨੂੰ ਵੀ ਮੂਰਖ ਕਹਿਤਾ ਹੁਣ ਜੇ ਅਸੀਂ ਮੂਰਖ ਕਹਿ ਦਈਏ ਫਿਰ ਤਾਂ ਔਖੀ ਗੱਲ ਉਹਨੂੰ ਤਾਂ ਗੁਰਬਾਣੀ ਨੇ ਕਹਿਤਾ ਹੁਣ ਤਾਂ ਇਹਨੂੰ ਮੂਰਖ ਕਹੀਏ ਕਿ ਨਾ ਕਹੀਏ ਜੇ ਮੂਰਖ ਕਹਿੰਦੇ ਤਾਂ ਉਹ ਕਹਿੰਦੇ ਨੇ ਤੁਸੀਂ ਮੂਰਖ ਕਹਿੰਦੇ ਹੋ ਆਹ ਤਾਂ ਕਹੇ ਸ਼ੇਖ ਸ਼ਾਦੀ ਵਰਗੇ ਮੂਰਖ ਦੀ ਰੇਂਜ ਵਿੱਚ ਉਹਨਾਂ ਦੇ ਗੁਰੂ ਨੇ ਉਹ ਸ਼ੇਖ ਸ਼ਾਦੀ ਉਹ ਜੀ ਮਸਕੀਨ ਵਰਗਿਆਂ ਦੇ ਜਿਹੜੇ ਮਸਕੀਨ ਵਰਗਾਂ ਦੇ ਚੇਲੇ ਨੇ ਹੁਣ ਉਹ ਕੀ ਕਹਿਣਗੇ ਉਹ ਤਾਂ ਬੁਰਾ ਮੰਨਣਗੇ ਹੁਣ ਉਹ ਤਾਂ ਬੜੀ ਚੋਟ ਲੱਗੂਗੀ ਐਡੇ ਬੜੇ ਆਦਮੀ ਨੂੰ ਗੁਰਬਾਣੀ ਜੇ ਕਹਿੰਦੀ ਜਿਹਦੀ ਹੁਣ ਵਿਆਖਿਆ ਕਰਨ ਵੇਲੇ ਕੀ ਕਰੀਏ ਕਹੀਏ ਕਿ ਨਾ ਕਹੀਏ ਮੂਰਖ ਨਾ ਕਹੀਏ ਤਾਂ ਔਖਾ ਕਹੀਏ ਤਾਂ ਔਖਾ ਜਿੱਦਾਂ ਮੂਰਖ ਕਹਿੰਦੇ ਉਹ ਕਹਿੰਦੇ ਨੇ ਤੁਸੀਂ ਮੂਰਖ ਕਹਿੰਦੇ ਹੋ ਨਾ ਕਹੀਏ ਤਾਂ ਗੁਰਬਾਣੀ ਦੇ ਅਰਥ ਕਿਵੇਂ ਹੋਣ ਆਪਣੇ ਕੋਲੋਂ ਮੂਰਖ ਕਹੀਏ ਉਹ ਗੱਲ ਅਲੱਗ ਹੈ ਇੱਥੇ ਮੂਰਖ ਕਹਿਤਾ ਅਸੀਂ ਦੋ ਚਾਰ ਹੋਰ ਨਾਲ ਲਾ ਲਈਏ ਦੋ ਵੱਡੇ ਅਪਰਾਧ ਉਹ ਗੱਲ ਅਲੱਗ ਹੈ ਫਿਰ ਗੱਲ ਮਾੜੀ ਇੱਥੇ ਮੂਰਖ ਕਹਿ ਅਸੀਂ ਉਹਨੂੰ ਡਕੈਤ ਕਹਿ ਦਈਏ ਕੁਛ ਹੋਰ ਕਹਿ ਦਈਏ ਫਿਰ ਤਾਂ ਗਲਤੀ ਪਰ ਮੂਰਖ ਕਿਹਾ ਮੂਰਖ ਅਸੀਂ ਕਹਾਂਗੇ ਇਹ ਤੋਂ ਜ਼ਿਆਦਾ ਨਹੀਂ ਕਹਿ ਸਕਦੇ ਫਿੱਕਾ ਮੂਰਖ ਆਖੀਆ
ਪਾਉਣਾ ਰਹੇ ਸਜਾਏ
ਹੁਣ ਹੋਰ ਮੁਸ਼ਕਲ ਆ ਗਈ ਕਹਿੰਦੇ ਅੱਗੋਂ ਦਰਗਾਹ ਜੁੱਤੀਆਂ ਦੀ ਸਜ਼ਾ ਮਿਲਦੀ ਹੈ ਪਾਣਾ ਜੁੱਤੀ ਨੂੰ ਕਹਿੰਦੇ ਜੁੱਤੀਆਂ ਪੈਂਦੀਆਂ ਨੇ ਉਹਨਾਂ ਦੀ ਗੱਲ ਰਿਜੈਕਟ ਹੋ ਜਾਣੀ ਹੀ ਉਹਨਾਂ ਵਾਸਤੇ ਜੁੱਤੀਆਂ ਦਾ ਸੱਚ ਜੁੱਤੀਆਂ ਨਾਲ ਵੀ ਜ਼ਿਆਦਾ ਬੇਇੱਜ਼ਤੀ ਸਮਝਦੇ ਨੇ ਕਿਸੇ ਦੀ ਗੱਲ ਰਿਜੈਕਟ ਕਰ ਦਈਏ ਨਾ ਉਹ ਜੁੱਤੀਆਂ ਨਾਲ ਵੀ ਵੱਡੀ ਉਹ ਬੜਾ ਉਹ ਸਮਝਦੇ ਨੇ ਉਹਨਾਂ ਦੀ ਤਾਂ ਬਹੁਤ ਇੱਜ਼ਤ ਹੋਵੇ ਲੋਕਾਂ ਦੇ ਵਿੱਚ ਸ਼ੇਖ ਸ਼ਾਦੀ ਵਰਗਿਆਂ ਦੇ ਤਾਂ ਚੇਲੇ ਹੁਣ ਦੁਨੀਆ ਮੰਨੇ ਔਰ ਉਹਦੀ ਗੱਲ ਹੋ ਜਾਵੇ ਰਿਜੈਕਟ ਉਹਦੇ ਪਰ ਜੁੱਤੀਆਂ ਵਾਲੀ ਉਹ ਗੱਲ ਉਹਦੇ ਵਾਸਤੇ ਪਾਣਾ ਲਹਿ ਜਿਵੇਂ ਕੋਈ ਬੱਚਾ ਹੈ ਭਾਵੇਂ ਕਿੱਡਾ ਵੀ ਇੰਟੈਲੀਜੈਂਟ ਹੈ ਉਹਨੂੰ ਸਵਾਲ ਪਾਇਆ ਜਾਂ ਕੋਈ ਚੀਜ਼ ਹੈ ਗਲਤ ਲਿਖ ਕੇ ਲੈ ਜਾਵੇ ਟੀਚਰ ਉਹਨੂੰ ਕੰਨ ਫਾੜ ਕੇ ਉਹਨੂੰ ਉਹਦਾ ਕੰਨ ਹਿਲਾਵੇ ਵੀ ਤੂੰ ਤਾਂ ਇੰਨਾ ਇੰਟੈਲੀਜੈਂਟ ਸੀਗਾ ਪਾਗਲਾ ਤੂੰ ਇਹ ਕੀ ਕੀਤਾ ਗਲਤੀ ਕਿਵੇਂ ਕਰਤੀ ਤੂੰ ਜੋੜ ਚ ਗਲਤੀ ਪਾਤੀ ਤੈਨੂੰ ਤਾਂ ਆਸ ਨਹੀਂ ਸੀ ਕੀਤੀ ਜਾ ਸਕਦੀ ਗਲਤੀ ਦੀ ਤੂੰ ਕਿਉਂ ਕੀਤੀ ਗਲਤੀ ਹੋਰ ਦਫਾ ਹੁੰਦੇ ਕਰਨ ਸਾਰੇ ਤੂੰ ਐਡਾ ਬੜਾ ਇੰਟੈਲੀਜੈਂਟ ਹੋ ਕੇ ਤੂੰ ਕਿਉਂ ਗਲਤੀ ਕੀਤੀ ਉਹ ਜਿਹੜੀ ਉਹ ਝਿੜਕ ਹੈ ਉਹਨੂੰ ਸਾਵਧਾਨ ਕਰਨ ਵਾਸਤੇ ਹੈ ਵਿਚਾਰ ਕੇ ਚੱਲਿਆ ਕਰ ਬਿਨਾਂ ਵਿਚਾਰੇ ਚੱਲ ਗਿਆ ਤੂੰ ਬਿਨਾਂ ਵਿਚਾਰੇ ਜੋ ਕਰੇ ਤੂੰ ਪਾਛੇ ਪਛਤਾਏ ਵਿਚਾਰ ਦੇ ਗਾਹ ਲੰਘ ਜਾਂਦੇ
ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ
ਇਹ ਹੋਰ ਨੇ ਇਹ ਫਿੱਕੇ ਨਹੀਂ ਹਨ ਫਿੱਕੇ ਇਹੋ ਜਿਹੇ ਨਹੀਂ ਹੁੰਦੇ ਫਿੱਕੇ ਅੰਦਰੋਂ ਝੂਠੇ ਨਹੀਂ ਹੁੰਦੇ ਇਹ ਗੱਲ ਪੱਕੀ ਹੈ ਪਰ ਸੱਚ ਦਾ ਗਿਆਨ ਨਹੀਂ ਹੁੰਦਾ ਜੋ ਉਹਨਾਂ ਕੋਲ ਸੱਚ ਹੁੰਦਾ ਉਹਨੂੰ ਸਮਝਦੇ ਨੇ ਅਸਲੀ ਸੱਚ ਹੈ ਝੂਠੇ ਤਾਂ ਨਹੀਂ ਹੁੰਦੇ ਅੰਦਰੋਂ ਉਹ ਜੈ ਜੇ ਅੰਦਰੋਂ ਨੇ ਹੁੰਦੇ ਉਹ ਜਿਹੇ ਬਾਹਰੋਂ ਨੇ ਪਰ ਸੱਚ ਦਾ ਗਿਆਨ ਨਹੀਂ ਕਿ ਫਿੱਕੇ ਬੋਲਣ ਵਾਲੇ ਇਹ ਜਿਹੜੇ ਅੰਦਰੋਂ ਝੂਠੇ ਨੇ ਬਾਹਰ ਬੜੀ ਇੱਜ਼ਤ ਬਣਾਈ ਹੋਈ ਹੈ ਬਾਹਰੋਂ ਬਰਮ ਗਿਆਨੀ ਬਣੇ ਹੋਏ ਨੇ ਬੜੇ ਬੜੇ ਬੋਰਡ ਲਵਾਏ ਹੋਏ ਨੇ ਬੜੇ ਬੜੇ ਮਿਨਿਸਟਰਾਂ ਨੂੰ ਬੁਲਾ ਕੇ ਉਹਨਾਂ ਨਾਲ ਅੰਦਰ ਖਾਤੇ ਜੁੜੇ ਹੋਏ ਨੇ ਉਹਨਾਂ ਨੂੰ ਬੜੇ ਬੜੇ ਫੰਡ ਦਿੰਦੇ ਨੇ ਇਲੈਕਸ਼ਨ ਵਾਸਤੇ ਆਪਣੀ ਇੱਜ਼ਤ ਵਧਾਉਂਦੇ ਨੇ ਰਾਸ਼ਟਰਪਤੀਆਂ ਨੂੰ ਮੰਗਾ ਕੇ ਉੱਥੇ ਰਾਸ਼ਟਰਪਤੀਆਂ ਨੂੰ ਕੀ ਫਰਕ ਪੈਂਦਾ ਉਹਨਾਂ ਦੀ ਵੀ ਇੱਜ਼ਤ ਵਧਦੀ ਹੈ ਸਿਆਸੀ ਉਹ ਤਾਂ ਖੁਦ ਚਾਹੁੰਦੇ ਨੇ ਸਾਨੂੰ ਕੋਈ ਬੁਲਾਵੇ ਸਿਆਸੀ ਆਦਮੀ ਦੀ ਵਧਦੀ ਹੈ ਉਹਦਾ ਵੀ ਪਰਪੰਚ ਹੁੰਦਾ ਸਿਆਸੀ ਆਦਮੀਆਂ ਦਾ ਵੀ ਪਰਪੰਚ ਹੁੰਦਾ ਭਲਵਾਣੀ ਹੁੰਦੀ ਹੋਰ ਕੀ ਹੁੰਦਾ ਸਿਆਸੀ ਆਦਮੀ ਕਹਿੰਦੇ ਨੇ ਸਾਡਾ ਕੋਈ ਸੈਮੀਨਾਰ ਕਰਾਓ ਸਾਨੂੰ ਬੁਲਾਓ ਇਹ ਕਰੋ ਉਹ ਕਰੋ ਮਸ਼ਹੂਰੀ ਕਰਨ ਵਾਸਤੇ ਤੇ ਸੰਤ ਵੀ ਇਹੀ ਹੁੰਦੇ ਨੇ। ਕੁੱਲ ਮਿਲਾ ਕੇ ਦੋ ਇੱਕੋ ਜਿਹੇ ਹੁੰਦੇ ਨੇ, ਸਿਰਫ ਅੱਧੀ ਵਰਦੀ ਦਾ ਫਰਕ ਹੈ। ਬਾਣੇ ਬਾਣੇ ਦਾ ਫਰਕ ਹੁੰਦਾ, ਕੁੱਲ ਮਿਲਾ ਕੇ ਇੱਕੋ ਜਿਹੀ ਗੱਲ ਹੁੰਦੀ ਹੈ ਸਿਆਸੀ ਆਦਮੀਆਂ ਦੀ ਪਰ ਉਹਨਾਂ ਦੀ। ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਇੱਜ਼ਤ ਹੈ, ਅੰਦਰੋਂ ਝੂਠੇ। ਸਿਆਸਤਦਾਨ ਵੀ ਇਹੋ ਜਿਹੇ ਨੇ, ਅਧੂਏ ਵੀ ਇਹੋ ਜਿਹੇ ਨੇ, ਇੱਕੋ ਜਿਹੇ ਨੇ ਦੋਏ, ਇੱਕ ਦੂਏ ਦੇ ਪੂਰਕ ਨੇ। ਝੂਠ ਇੱਕ ਦੂਏ ਦਾ ਪੂਰਕ ਹੁੰਦਾ। ਇਹ ਬੜਾ ਗੁਰਮੁਖ ਹੈ, ਇਹ ਬੜੇ ਮਹਾਂਪੁਰਸ਼ ਨੇ। ਉਹਨੇ ਚੋਰ ਨੂੰ ਮਹਾਂਪੁਰਸ਼ ਬਣਾ ਦਿੱਤਾ, ਉਹਨੇ ਚੋਰ ਨੂੰ ਗੁਰਮੁਖ ਬਣਾ ਦਿੱਤਾ। ਗੁਰਮੁਖ ਵੀ ਭਗਤ ਹੁੰਦਾ ਹੈ, ਬੜੀ ਡਿਗਰੀ ਦੇ ਦਿੱਤੀ ਭਗਤ ਤਾਂ, ਬਹੁਤ ਡਿਗਰੀ ਬੜੀ ਹੈ। ਉਹਨੇ ਦੂਏ ਚੋਰ ਨੂੰ ਮਹਾਂਪੁਰਖ ਬਣਾ ਦਿੱਤਾ, ਮਹਾਂਪੁਰਖ ਪਰਮੇਸ਼ਰ ਹੀ ਹੁੰਦਾ ਆਪਣੇ ਨਾਲ ਬੜਾ, ਕਿਉਂਕਿ ਉਹ ਕੋਈ ਜਿਹਦੀ ਬਾਣੀ ਆ ਉਹਨੂੰ ਮਹਾਂਪੁਰਖ ਮੰਨਿਆ ਗੁਰਬਾਣੀ ਨੇ। ਇਹ ਬਾਣੀ ਮਹਾਂਪੁਰਖ ਦੀ ਇੱਕੋ ਆਦਮੀ ਦੀ ਬਾਣੀ ਹੈ। ਅਸਲ ਚ ਨਾ ਨਾਨਕ ਦਾ ਕਸੂਰ ਹੈ, ਨਾ ਕਿਸੇ ਭਗਤ ਦਾ ਕਸੂਰ ਹੈ। ਜਿਉਂ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ। ਇਹ ਪਾਣਾ ਲਹਿ ਸਜਾਏ ਕਿਆ ਫਿੱਕਾ ਮੂਰਖ ਆਖੀਏ, ਇਹ ਜਿਵੇਂ ਕਹਾਇਆ ਪਰਮੇਸ਼ਰ ਨੇ ਉਹਨਾਂ ਨੇ ਉਵੇਂ ਕਹਿਤਾ। ਉਹਨਾਂ ਦੀ ਵੀ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਬੋਲਣਾ ਪਿਆ। ਦਸਮ ਪਾਤਸ਼ਾਹ ਵੀ ਕਹਿ ਰਹੇ ਨੇ, ਜੋ ਪ੍ਰਭ ਕਹਾ ਸੋਈ ਹੋ ਕਹੇ ਹੋ, ਜੋ ਮੈਨੂੰ ਆਖਿਆ ਪ੍ਰਭੂ ਨੇ ਮੈਂ ਉਹੀ ਕਹਿ ਰਿਹਾ। ਔਰ ਕਿਸੂ ਸਹਿ ਬੈਰ ਨਾ ਕਹਿ ਹੋ। ਕੋਈ ਇਹ ਮਤ ਸਮਝ ਲਓ ਵੀ ਸਾਨੂੰ ਲਗਾ ਕੇ ਗੱਲ ਕਹਿ ਰਿਹਾ ਹੈ, ਮੈਂ ਕਿਸੇ ਨਾਲ ਵੈਰ ਕਰਕੇ ਕੋਈ ਗੱਲ ਨਹੀਂ ਕਹਿ ਰਿਹਾ, ਮੈਨੂੰ ਕਿਸੇ ਨਾਲ ਕੋਈ ਵੈਰ ਨਹੀਂ, ਪਰ ਮੇਰੀ ਮਜਬੂਰੀ ਹੈ ਜੋ ਮੈਂ ਤੇ ਕਹਾਇਆ ਕਹਿ ਹੋ। ਇੱਥੇ ਤਾਂ ਇਹ ਮਜਬੂਰੀ ਹੈ ਗੁਰਬਾਣੀ ਸਾਡੀ, ਇਹ ਮਜਬੂਰੀ ਹੈ ਕਿ ਜੋ ਲਿਖਿਆ ਹੋਇਆ ਉਹ ਕਹਿਣਾ ਪੈਣਾ, ਉਹ ਕਹਿਣਾ ਆਮ ਬੋਲੀ ਨੂੰ ਖਰਖਸ ਲੱਗਦਾ, ਕਿ ਮਿੰਟ ਮਿੰਟ ਦਾ ਕਰਨ ਵਾਲੀ ਬੋਲੀ ਨਹੀਂ ਹੈ। ਸੱਚ ਦੀ ਆਵਾਜ਼ ਦਾ ਸ਼ੇਰ ਦੀ ਦਹਾੜ ਨਾਲ ਮੁਕਾਬਲਾ ਕੀਤਾ ਹੋਇਆ। ਸ਼ੇਰ ਦੀ ਜਿਹੜੀ ਆਵਾਜ਼ ਹੁੰਦੀ ਹੈ ਕਿਸੇ ਨੂੰ ਚੰਗੀ ਲੱਗਦੀ ਜੰਗਲ 'ਚ, ਔਰ ਨਾ ਸ਼ੇਰ ਦੀ ਆਵਾਜ਼ ਚੰਗੀ ਲੱਗਦੀ ਹੈ ਜਾਂ ਸ਼ੇਰ ਬੋਲਦਾ, ਜੰਗਲ ਬੋਲਦਾ ਸਹਿਮ ਜਾਂਦੇ ਨੇ ਸਾਰੇ, ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ। ਜਿਹੜੀ ਆਵਾਜ਼ ਭੈ ਭੀਤ ਕਰਨ ਵਾਲੀ ਹੋਵੇ ਉਹ ਚੰਗੀ ਲੱਗਦੀ ਹੋਣੀ ਹੁੰਦੀ। ਬੰਬ ਚੱਲ ਜਾਏ ਸ਼ਹਿਰ ਦੇ ਵਿੱਚ, ਕੋਈ ਹਵਾਈ ਜਹਾਜ਼ ਬੰਬ ਸੁੱਟ ਦੇ ਆ ਕੇ, ਸਾਰੇ ਦਹਿਲ ਜਾਂਦਾ ਸ਼ਹਿਰ, ਚੰਗਾ ਲੱਗਦਾ ਹੋ ਕਿਤੇ। ਇਹ ਜਦੋਂ ਸੱਚ ਪ੍ਰਗਟ ਹੁੰਦਾ ਦਹਿਲ ਜਾਂਦੇ ਨੇ, ਦਹਿਲ ਦੁਰਮਤਾਂ ਸਭ ਦਹਿਲ ਜਾਂਦੀਆਂ ਨੇ, ਸਮਾਧੀਆਂ ਭੰਗ ਹੋ ਜਾਂਦੀਆਂ ਨੇ। ਇੱਕ ਨਕਸ਼ਾ ਖਿੱਚਿਆ ਦਸਮ ਪਾਤਸ਼ਾਹ ਨੇ ਚੰਡੀ ਚਰਿੱਤਰ ਦੇ ਵਿੱਚ, ਕਹਿੰਦਾ ਮੇਰ ਹਲਿਓ ਸੁਮੇਰ ਪਰਬਤ ਹਿੱਲ ਗਿਆ, ਸਮਾਧੀਆਂ ਡੋਲ ਗਈਆਂ, ਸ਼ਿਵਜੀ ਦੀ ਸਮਾਧੀ ਡੋਲ ਗਈ। ਜਦ ਪਤਾ ਲੱਗਿਆ ਚੰਡੀ ਪ੍ਰਗਟ ਹੋ ਗਈ, ਸ਼ਿਵਜੀ ਨੇ ਕਿਹਾ ਵੀ ਤੂੰ ਗਿਆ, ਤੇਰਾ ਪ੍ਰਪੰਚ ਗਿਆ, ਹੁਣ ਤੈਨੂੰ ਮੱਥਾ ਨੀ ਹੁਣ ਕਿਸੇ ਨੇ ਟੇਕਣਾ। ਬੇਰ ਹਲਿਓ ਦਹਿਲਿਓ ਸੁਰਲੋਕ, ਸੁਰਗ ਲੋਕ ਦੇ ਵਿੱਚ ਦਹਿਲ ਕਹਲਕਾ ਮੱਚ ਗਿਆ, ਦਹਿਲ ਗਏ ਸਾਰੇ। ਸੁਰਗ ਲੋਕ ਕੌਣ ਸੀ? ਵਿਸ਼ਨੂੰ ਦੇ ਅਵਤਾਰ। ਵੀ ਸਾਡੇ ਵੀ ਮਾਨਤਾ ਨਹੀਂ ਰਹਿਣੀ ਹੁਣ। ਜਵਾ ਦਲ ਸੁੰਭ ਸੁੰਭ ਕੇ ਦੌੜੇ, ਅਜੋ ਤਾਂ ਦੌੜੇ ਚੰਡੀ ਤਾਂ ਪ੍ਰਗਟ ਬਾਅਦ ਚ ਹੁੰਦੀ ਹੈ, ਅਜੇ ਤਾਂ ਜਿਹੜੇ ਚਰਚਾ ਕਰਨ ਆਏ ਤੇ ਨੇ ਤਰਕਸ਼ੀਲ ਉਹੀ ਮੈਦਾਨ ਚ ਆਏ ਤੇ, ਅਜੇ ਤੇ ਹੁਣ ਮਗਰ ਪੈ ਨਾ ਕੈਮਰੇ ਵਾਲੇ ਸਿੰਘ ਓਪਰੇਸ਼ਨ ਵਾਲੇ, ਇਹ ਸਾਰੇ ਦਹਿਲੇ ਪਏ ਨੇ ਸੰਤ, ਔਰ ਸਾਰੇ ਸਿਆਸਤਦਾਨ ਦਹਿਲੇ ਪਏ ਨੇ, ਦਹਿਲ ਪਿਆ ਹੋਇਆ ਸਾਰਿਆਂ ਦੇ। ਜਿੱਦੇ ਨੋਟ ਫੜੇ ਨੇ ਕਈ ਜਗ੍ਹਾ ਰਿਸ਼ਵਤ ਲੈਂਦੇ ਸੰਤਾਂ ਤੇ ਔਰ ਹੋਰ, ਇਹ ਸਾਰੇ ਦਹਿਲੇ ਪਏ ਨੇ, ਇਹਨਾਂ ਦੇ ਵੀ ਦਹਿਲ ਜਾਂਦੇ ਨੇ। ਤਾਂ ਬੇਰ ਹਲਿਓ ਦਹਿਲਿਓ ਸੁਰ ਲੋਕ ਜਵਾ ਦਲ ਸੁਭ ਦੁਸੁਭ ਕੇ ਦੌੜੇ। ਜਦੋਂ ਇਹ ਦਲ ਆਏ ਨਾ ਮੈਦਾਨ ਚ ਬਾਹਰ, ਸਟਿੰਗ ਓਪਰੇਸ਼ਨ ਵਾਲਿਆਂ ਦੇ ਜਿਵੇਂ ਤਰਕਸ਼ੀਲ ਨੇ, ਉਹਨਾਂ ਨੇ ਕਹਿ ਤਾ ਵੀ ਸਾਨੂੰ 5 ਲੱਖ ਰੁਪਇਆ ਦਿੰਦੇ ਹਾਂ, ਸਾਨੂੰ ਕੋਈ ਜੋਤਿਸ਼ੀ ਦੱਸੇ ਸਾਡੇ ਸਵਾਲਾਂ ਦੇ ਜਵਾਬ। ਦਹਿਲ ਪੈ ਜੂਗਾ ਸਾਰਿਆਂ ਦੇ, ਪੈ ਜਾਂਦਾ। ਜਦੋਂ ਸੋਨਾ ਤੁਹਾਡੇ ਕੋਲ, ਮੋਹਰਾਂ ਸਾਡੇ ਕੋਲ ਜਾਲੀ ਨੇ, ਜਾਂ ਸਾਡੇ ਕੋਲ ਕਰੰਸੀ ਜਾਲੀ ਹੈ, ਜਦੋਂ ਆ ਗਿਆ ਨਾ ਮੌਕਾ ਵੀ ਲਓ ਬਈ ਹੁਣ ਇਹਦਾ ਚੈੱਕ ਕਰੀਏ, ਟੈਸਟ ਕਰੀਏ, ਔਰ ਟੈਸਟ ਉੱਥੇ ਹੋਵੇ ਸਹੀ, ਜਿਹਦੇ ਕੋਲ ਹੁੰਦੀ ਉਹਨੂੰ ਦਹਿਲ ਪਿਆ ਜਾਂਦਾ ਹੁੰਦਾ। ਤੇ ਪੈ ਜਾਣਾ ਤਾਂ ਪਤਾ ਹੀ ਹੈ, ਫੜੀ ਜਾਣੀ ਕਰੰਸੀ, ਸਭ ਝੂਠ ਫੜਿਆ ਜਾਣਾ। ਫੜਿਆ ਹੀ ਜਾਂਦਾ ਹੁੰਦਾ ਝੂਠ, ਕੂੜ ਨਖੁੱਟੇ ਨਾਨਕਾ ਓੜਕ। ਆਖਰ ਦੁਨੀਆਂ ਹੀ ਇੰਨੀ ਸੂਝਵਾਨ ਹੋ ਜਾਂਦੀ ਹੈ, ਦੁਨੀਆਂ ਦੀ ਹੀ ਬੁੱਧ ਇੰਨੀ ਡਿਵੈਲਪ ਹੋ ਜਾਂਦੀ ਹੈ, ਪਬਲਿਕ ਹੀ ਇੰਨੀ ਸਿਆਣੀ ਹੋ ਜਾਂਦੀ ਹੈ। ਝੂਠੇ ਧਰਮ ਇਹਨਾਂ ਨੂੰ ਸੈਟਿਸਫਾਈ ਨਹੀਂ ਕਰਾ ਸਕਦੇ, ਇਹਨਾਂ ਦੇ ਵਿੱਚ ਇੱਕ ਅਸ਼ਾਂਤੀ ਪੈਦਾ ਹੁੰਦੀ ਹੈ ਧਰਮਾਂ ਦੇ ਖਿਲਾਫ, ਕਿ ਸੱਚ ਕੀ ਹੈ ਉਹਨੂੰ ਜਾਣਨ ਵਾਸਤੇ। ਸੱਚ ਜਣਾਉਣ ਦੀ ਕਪੈਸਿਟੀ ਇਹਨਾਂ ਧਰਮਾਂ 'ਚ ਹੈ ਨਹੀਂ, ਇਹਨਾਂ ਮਤਾਂ 'ਚ ਹੈ ਨਹੀਂ, ਤੇ ਫਿਰ ਉਹ ਸੱਚ ਧਰਮ ਨੂੰ ਅੱਗੇ ਆਉਣਾ ਪੈਂਦਾ। ਕਈ ਵਾਰ ਤਾਂ ਆਪ ਲੈ ਕੇ ਆਉਂਦੇ ਨੇ ਇਹੀ, ਇਹਨਾਂ ਨੂੰ ਜਾਂ ਵਕਤ ਪੈ ਜਾਂਦਾ, ਜਿਵੇਂ ਹਰੇਕ ਘੇਰ ਲੈਂਦਾ ਅਕਾਲ ਤਖ਼ਤ ਵਾਲਿਆਂ ਨੂੰ, ਜਿਹੜੀ ਗੱਲ ਦਿੰਦੇ ਨੇ ਮੈਂ ਆਪੇ ਫਸ ਜਾਂਦੇ ਨੇ, ਬੰਦੇ ਤਾਂ ਕੁਛ ਹੈ ਨਹੀਂ ਵਿਚਾਰਿਆਂ ਦੇ, ਸਭ ਹੈ ਤਾਂ ਆਟੇ ਦੇ ਦੀਵੇ ਬਣਾਏ ਹੋਏ, ਆਟੇ ਦੇ ਦੀਵੇ ਨੂੰ ਬਾਹਰ ਰੱਖਦੀ ਕੌਣ ਲੈ ਜਾਂਦੇ ਜਾ ਕੇ, ਅੰਦਰ ਚੂਹੇ ਨਹੀਂ ਛੱਡਦੇ ਕੌਣ, ਉਹ ਤਾਂ ਰਾਖੀ ਨਾਲ ਰਹਿੰਦੇ ਹੁੰਦੇ ਨੇ ਆਪਣੇ ਆਪ, ਉਹਨਾਂ ਦਾ ਕੋਈ ਵਿਚਾਰਿਆਂ ਦਾ, ਇੱਦਾਂ ਇਹਨਾਂ ਸਿਆਸਤਦਾਨਾਂ ਦੇ ਆਸਰੇ ਨੇ। ਜੇ ਆਟੇ ਦਾ ਦੀਵਾ ਬਾਹਰ ਰੱਖੂ ਤਾਂ ਡੰਡੇ ਵਾਲਾ ਚਾਹੀਦਾ, ਕੌਣ ਨਾ ਲੈ ਜਾਵੇ, ਤਾਂ ਪੁਲਿਸ ਚਾਹੀਦੀ ਹੈ ਨਾਲ, ਅੰਦਰ ਹੋਵੇ ਤਾਂ ਵੀ ਰਾਖੀ ਚਾਹੀਦੀ ਉਹਦੀ, ਚੂਹੇ ਨਾਲ ਲੈ ਜਾਣ। ਇਹਨਾਂ ਨੂੰ ਅੰਦਰ ਬਾਹਰ ਖਤਰਾ ਹੀ ਰਹਿੰਦਾ, ਝੂਠ ਨੂੰ ਤਾਂ ਹਮੇਸ਼ਾ ਖਤਰਾ ਰਹਿੰਦਾ, ਸੱਚ ਹੁੰਦੇ ਹੋਏ ਵੀ ਝੂਠ ਨੂੰ ਖਤਰਾ ਹੋਵੇ, ਸੱਚ ਨੂੰ ਨਹੀਂ ਅਪਣਾਇਆ, ਸੱਚ ਹੁੰਦੇ ਹੋਏ ਵੀ ਸੱਚ ਨੂੰ ਨਹੀਂ ਅਪਣਾਇਆ, ਇਹਦਾ ਖਮਿਆਜ਼ਾ ਭੁਗਤ ਰਹੇ ਨੇ ਅਸਲ 'ਚ, ਇਹ ਖਮਿਆਜ਼ਾ ਤਾਂ ਭੁਗਤਣਾ ਪਊਗਾ ਹੀ, ਖਮਿਆਜ਼ਾ ਤਾਂ ਭੁਗਤਣਾ ਪਊਗਾ, ਮਿੱਠਾ ਉਹ ਮਿੱਠਾ ਖਾ ਲਿਆ ਜ਼ਿਆਦਾ, ਉਹਨੇ ਕਰਤੀ ਸ਼ੂਗਰ, ਜਿਹੜਾ ਨਕਲੀ ਮਿੱਠਾ ਹੁੰਦਾ ਨਾ ਸ਼ੂਗਰ ਕਰ ਦਿੰਦਾ, ਫਿਰ ਕੁਰਬਾਨ ਕੀਤਾ ਤਿਸੇ ਮਿੱਠੋ ਜਿਨ ਉਹ ਮਿੱਠਾ ਸ਼ੂਗਰ ਕਰਤੀ, ਸ਼ੂਗਰ ਨੇ ਸਰੀਰ ਗਾਲਤੇ, ਸ਼ੂਗਰ ਤਾਂ ਗਾਲ ਦਿੰਦੀ ਹੈ ਸਾਰੇ ਸਰੀਰ। ਜੇ ਮਨ ਜਾਣਾ ਸੂਲੀਆਂ ਸੋ ਕਿਉਂ ਮਿੱਠਾ ਖਾਏ, ਜੇ ਪਤਾ ਹੁੰਦਾ ਨਾ ਆਹ ਮੁਸੀਬਤ ਪੈਣੀ ਹੈ ਤਾਂ ਇਹ ਮਿੱਠਾ ਕਿਉਂ ਖਾਂਦੇ, ਹੁਣ ਤਾਂ ਮਿੱਠਾ ਖਾ ਲਿਆ, ਮਿੱਠਾ ਕਰਕੇ ਖਾਇਆ, ਉਹ ਸਾਨੂੰ ਵਧਿਆ ਰੋਗ, ਸ਼ੁੱਧ ਪਿਤਾਲ ਛੋੜਿਆ ਤਾਂ ਇਹ ਲੱਗਾ ਵਿਯੋਗ। ਜਦ ਮਿੱਠਾ ਕਰਕੇ ਮੋਹ ਖਾ ਲਿਆ ਨਾ, ਫਿਰ ਜਿਹੜਾ ਸ਼ੁੱਧ ਮਨ ਉਹਦੇ ਨਾਲ ਬੁੱਧੀ ਅਲੱਗ ਹੋ, ਸ਼ੁੱਧ ਪਤਾਰ ਛੱਡਿਆ। ਤੇ ਬਹੁਤ ਪੰਕਤੀਆਂ ਪਈਆਂ ਨੇ ਗੁਰਬਾਣੀ, ਇਹਨਾਂ ਨੂੰ ਤਾਂ ਪਰਵਾਹ ਨਹੀਂ ਸੀ ਇਸ ਗੱਲ ਦੀ, ਵੀ ਜਿਹੜਾ ਬੋਲੂਗਾ ਉਹਨੂੰ ਅਸੀਂ ਗੱਲ ਦੱਸਦੇ ਸਦਕੇ ਡਰਾ ਦਾਂਗੇ। ਸੱਚ ਵੀ ਡਰਦਾ ਹੁੰਦਾ, ਸੱਚ ਸੱਚ ਡਰਿਆ ਕਦੇ, ਨਾਲੇ ਤੁਸੀਂ ਕਹਿੰਦੇ ਹੋ ਉੱਥੇ ਬੰਦ ਬੰਦ ਕਟਾ ਲਏ ਕਰ ਲਿਆ ਖੋਪਰੀਆਂ ਲਾ ਲਈਆਂ, ਨਾਲੇ ਸੱਚ ਨੂੰ ਡਰਾਉਣ ਨੂੰ ਆਪ ਬਹਿ ਗਏ, ਹੁਣ ਇਹ ਨਹੀਂ ਡਰਦਾ ਹੁੰਦਾ ਸੱਚ ਕਿਸੇ ਦੇ, ਸੱਚ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰੀਦੀ ਹੁੰਦੀ, ਪੁੱਠਾ ਪੈ ਜਾਂਦੀ ਹੁੰਦੀ ਹੈ ਗੱਲ, ਜਿਹੜੇ ਸੱਚ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪੁੱਠੀ ਪੈ ਗਈ ਉਹਨੂੰ ਗੱਲ, ਉਹਨੂੰ ਉਹ ਆਪੇ ਡਰ ਜਾਂਦਾ ਹੁੰਦਾ। ਫਿਰ ਔਰੰਗਜ਼ੇਬ ਪਿਆ ਪਿਆ ਥੱਲੇ ਮੰਜੇ ਤੋਂ ਥੱਲੇ ਡਿੱਪਦਾ ਹੁੰਦਾ ਸੀ, ਐਸਾ ਸੁਪਨਾ ਆਉਂਦਾ ਤਾਂ ਥੱਲੇ ਡਿੱਪਦਾ ਸੀ, ਇੰਨਾ ਭੈਭੀਤ ਹੋ ਗਿਆ ਸੀ ਨਵੇਂ ਪਾਤਸ਼ਾਹ ਦੇ ਕਤਲ ਤੋਂ ਬਾਅਦ, ਬੇਆਕੁਲ ਹੋ ਗਿਆ ਸੀ, ਬੇਆਕੁਲ ਸੀ ਤਾਂ ਕਰ ਬੈਠਿਆ, ਵੱਧ ਵੱਧ ਆਰਾ ਤਾਂ ਚਲਾ ਬੈਠਿਆ ਪਤੀ ਦੇ ਵਾਸਤੇ, ਉਹ ਪਵਾਣ ਤਾਂ ਬੈਠਿਆ ਦੇਗਿਆਂ ਦੇ ਵਿੱਚ, ਜਦ ਪਤਾ ਲੱਗਿਆ ਨਾ ਵੀ ਇੰਨਾ ਕੁਛ ਹੋ ਗਿਆ, ਮੰਜੇ ਤਾਂ ਥੱਲੇ ਡਿੱਪਦਾ ਸੀ, ਸੁਪਰੀ ਹੜਬੜਾ ਦੇ, ਇਹ ਤਾਂ ਸੌਖੀ ਗੱਲ ਨਹੀਂ ਹੈਗੀ, ਉਹ ਤਾਂ ਕੱਟ ਗਿਆ ਆਪਣੇ, ਉਹਦੀ ਕਹਿ ਹੋ ਕਿਵੇਂ ਗਿਆ, ਇਹ ਤਾਂ ਖੁਦਾਈ ਬੰਦੇ ਸੀ, ਨਿਕਾਹ ਖੁਦਾਈ ਬੰਦੇ ਸੀ, ਤੂੰ ਕੀ ਗੱਲ ਹੈ, ਇਹ ਤਾਂ ਬਹੁਤ ਅਪਰਾਧ ਹੋ ਗਿਆ, ਤੇ ਬਜ ਬਦਲ ਗਿਆ ਵੀ ਅਪਰਾਧ ਹੋ ਗਿਆ,
ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ।
ਦੁਨੀਆਂ ਦੇ ਅੰਦਰ ਪੈਰ ਪਸਾਰਦੇ ਨੇ, ਫੈਲੇ ਨੇ ਕਬੀਰ ਚੇਲੇ ਬਹੁਕੀਏ ਕੈਸੋ ਕੀ ਉਮੀਦ, ਫੈਲ ਗਏ ਸਰਸੇ ਵਾਲਾ ਫੈਲਦਾ ਹੀ ਜਾਂਦਾ, ਅਸਾਰਾ ਫੈਲਿਆ ਹੋਇਆ ਸੀ। ਹੋਰ ਮੁਲਕਾਂ ਦੇ ਵਿੱਚ ਡੇਰੇ ਬਣਾਉਂਦੇ ਨੇ, ਫੈਲਦੇ ਨੇ, ਪ੍ਰਮੁੱਖ ਬਾਣੀਆਂ ਫੈਲੀਆਂ ਹੋਈਆਂ ਜੀ ਨੇ, ਹੋਰ ਕੀ ਹੈ। ਉਹ ਜਿਹੜੇ ਜ਼ਿਆਦਾ ਫੈਲਦੇ ਨੇ ਝੂਠ ਫੈਲਦਾ ਹੁੰਦਾ, ਸੱਚ ਨੂੰ ਫੈਲਣ ਦੀ ਲੋੜ ਨਹੀਂ ਹੁੰਦੀ, ਸੱਚ ਦੀ ਖੁਸ਼ਬੂ ਨੂੰ ਫੈਲਣ ਦੀ ਲੋੜ ਨਹੀਂ, ਆਪੇ ਫੈਲ ਜਾਂਦੀ ਹੈ, ਹਵਾ ਫੈਲਾ ਦਿੰਦੀ ਹੈ ਖੁਸ਼ਬੂ ਨੂੰ, ਖੁਸ਼ਬੂ ਨਹੀਂ ਫੈਲਦੀ ਹੁੰਦੀ, ਖੁਸ਼ਬੂ ਨੂੰ ਤਾਂ ਹਵਾ ਹੀ ਫੈਲਾ ਦਿੰਦੀ ਹੈ। ਜਿੰਨਾ ਮਰਜ਼ੀ ਖੁਸ਼ਬੂ ਜੋ ਲਾ ਲੈ, ਮੈਂ ਨਹੀਂ ਫੈਲਣਾ ਤਾਂ ਫੈਲ ਜਾਂਦੀ ਹੈ, ਹਵਾ ਚ ਆਪੇ ਫੈਲੀ ਜਾਣਾ ਉਹਨੇ। ਜਾ ਸੱਚ ਪ੍ਰਗਟ ਹੁੰਦਾ, ਇੱਕ ਨੇ ਸੁਣਿਆ, ਦੂਏ ਨੇ ਸੁਣਿਆ, ਦੂਏ ਨੇ ਸੁਣਿਆ, ਚੌਥੇ ਨੇ ਸੁਣਿਆ, ਚੌਥੇ ਨੇ ਸੁਣਿਆ, ਪੰਜ ਗਾਂ ਦੇ ਗਾਂ ਆਪੇ ਵਧੀ ਜਾਂਦਾ। ਝੂਠ ਦਾ ਤਾਂ ਐਂਡ ਹੈ ਕਿਤੇ, ਝੂਠ ਨੂੰ ਤਾਂ ਕੋਈ ਨਾ ਕੋਈ ਸਿਆਣਾ ਕੱਟ ਦਿੰਦਾ, ਇਹਨੂੰ ਕੱਟਣ ਵਾਲਾ ਕੋਈ ਨਹੀਂ ਨਾ ਹੁੰਦਾ, ਇਹ ਸਾਰਿਆਂ ਦੀ ਬੁੱਧੀ ਦੇ ਉੱਪਰ ਹੁੰਦਾ। ਸਿਆਣੇ ਬੰਦੇ ਸੰਸਾਰ ਚ ਹੈਗੇ ਹੀ ਨੇ, ਸੰਸਾਰ ਭਰਿਆ ਪਿਆ ਸਿਆਣਿਆਂ ਨਾਲ, ਇਹ ਨਹੀਂ ਹੈ ਵੀ ਸਿਆਣੇ ਹੈ ਨਹੀਂ, ਹਾਂ ਪਰ ਛਿੱਦੇ ਛਿੱਦੇ ਨੇ ਨਾ, ਜਿਵੇਂ ਚਰੀ ਜਾ ਕੇ ਮੁੱਗੀ ਬੀਜ ਦਿੰਦੇ ਹੁੰਦੇ ਸੀ ਨਾ ਰਲਾ ਕੇ, ਕੋਈ ਕੋਈ ਨਾਲ ਵਿੱਚੇ ਚਰੀ ਹੋ ਜਾਂਦੀ, ਵਿੱਚੇ ਮੁੱਗੀ ਹੋ ਜਾਂਦੀ, ਉਹ ਵੀ ਕੋਈ ਕੋਈ ਦਾਣਾ ਹੈਗਾ, ਦਾਲ ਹੋ ਜਾਂਦੀ ਹੈ।
68 ਤੀਰਥ ਜੇ ਨਹਾਵੇ ਉਤਰੇ ਨਾਹੀਂ ਮੈਲ,
68 ਤੀਰਥਾਂ ਦਾ ਨਹਾਉਂਦੇ ਨੇ ਇਹ ਸ੍ਰੀ ਚੰਦ ਵੀ, ਉਹਨਾਂ ਦੇ ਵਿੱਚੇ ਸੀ ਫੈਲਿਆ ਹੋਇਆ, ਪਹਿਲੇ ਫੈਲੇ ਫੈਲਾਇਆ ਜੋ ਗੁਰੂ ਬਣ ਗਿਆ ਸੀ। ਛਾੜ ਤੀਰਥ ਨਹਾਈਏ ਜੇ ਕਹਿੰਦੇ ਉਤਰੇ ਨਾ ਹੀ ਮੈਲ, ਨਹਾਉਂਦੇ ਫਿਰੇ ਜਾਓ, ਦੁਨੀਆਂ ਚਾਹੇ ਜਿੰਨੀ ਮਰਜ਼ੀ ਇੱਜ਼ਤ ਹੋਵੇ ਤੁਹਾਡੀ, ਅੰਦਰ ਨਹੀਂ ਮੈਲ ਨਹੀਂ ਉੱਤਰਦੀ, ਅੰਦਰੋਂ ਝੂਠੇ ਪੈਜ ਬਾਹਰ
ਉਤਰੇ ਨਾ ਹੀ ਮੈਲ,
ਜੇ ਅੰਦਰੋਂ ਝੂਠ ਹੈ ਨਾ ਤੁਹਾਡੇ, ਝੂਠ ਛੱਡਿਆ ਨੀ ਤੁਸੀਂ ਅੰਦਰੋਂ, ਕੀ ਫਰਕ ਪਊਗਾ। ਸਾਰੀ ਦੁਨੀਆਂ ਕਹਿੰਦੀ ਅਕਾਲ ਤਖ਼ਤ ਦਾ ਜਹਿਦਾਰ ਆਇਆ, ਸਿੱਖ ਧਰਮ ਕੁਛ ਨੀ ਇਹਦੇ ਨਾਲ ਬਣਨ ਵਾਲਾ, ਜੇ ਅੰਦਰ ਝੂਠ ਹੈ। ਆ ਪਿਛਲੇ ਜਹਿਦਾਰ ਸੀਗੇ ਕੋਈ ਪੁੱਛਦਾ ਹੈ, ਕੇਵਲ ਸੁਧੀ ਕੌਣ ਪੁੱਛਦਾ, ਪੁੱਛਦਾ ਕੋਈ, ਦੂਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਈ ਪੁੱਛਦਾ। ਹੁਣ ਆਦਮੀ ਦੀ ਆਪਣੀ ਕਾਬਲੀਅਤ ਨਹੀਂ ਸੀ, ਸਿਰਫ ਉਹ ਸੀਟ ਹੈ, ਇੱਕ ਅੱਜ ਆਈ ਜੀ ਲੱਗਿਆ ਹੋਇਆ, ਅੱਜ ਲੱਗਿਆ ਹੋਇਆ ਸਲਾਮਾਂ ਨੇ, ਉਹ ਪ੍ਰਾਈਮ ਮਿਨਿਸਟਰ ਹੈ, ਜਿੰਨਾ ਚਿਰ ਪ੍ਰਾਈਮ ਮਿਨਿਸਟਰ ਸਲਾਮਾਂ ਨੇ, ਬਾਅਦ ਚ ਕੋਈ ਪੁੱਛਦਾ ਹੁਣ ਹੈ ਹੀ ਗੁਜਰਾਲ ਵੀ ਹੈਗੇ ਆਪਣੇ, ਉਹ ਠੀਕ ਆ ਕੁਛ ਲੈਵਲ ਤੇ ਹੈ, ਪਰ ਉਹ ਗੱਲ ਥੋੜੀ ਹੈ ਨਹੀਂ ਉਦੋਂ ਸੀ, ਪਾਵਰ ਨਹੀਂ ਰਹਿੰਦੀ। ਇਹ ਤਾਂ ਸੰਸਾਰੀ ਤਾਂ ਇਹੋ ਜਿਹੀ ਗੱਲ ਹੈ, ਸੰਸਾਰੀ ਜਿੱਦਾਂ ਇਹੋ ਜਿਹੀ ਉਹ ਗੱਲ ਹੈ, ਭਗਤਾਂ ਨੇ ਕਿਸੇ ਨੂੰ ਭਗਤ ਕਿਸੇ ਨੂੰ ਦੇਖੇ ਵੀ ਨਹੀਂ, ਕਿਸੇ ਮਿਲੇ ਵੀ ਨਹੀਂ ਕਿਸੇ ਨੂੰ, ਉਹ ਕੀ ਹੈ, ਕੀ ਗੱਲ ਹੈ, ਉਹਨਾਂ ਦੀ ਇੱਜ਼ਤ ਸਾਰਿਆਂ ਦੇ ਮਨਾਂ ਚ ਕਿਉਂ ਹੈ, ਇਹਨਾਂ ਦੀ ਕਿਉਂ ਨਹੀਂ, ਕਿਉਂ ਜਦੇ ਹਟ ਜਾਂਦੀ ਹੈ, ਬਸ ਗੱਲ ਇਹ ਵਿਚਾਰ ਜੋੜੀ। ਉਹ ਸੱਚ ਦੀ ਇੱਜ਼ਤ ਹੈ, ਉਹ ਹਮੇਸ਼ਾ ਰਹਿਣ ਵਾਲੀ ਇੱਜ਼ਤ ਹੈ, ਇਹ ਜਿਹੜੀ ਦੁਨੀਆਂ ਚ ਫੈਲ ਕੇ ਇੱਜ਼ਤ ਹੈ, ਇਹ ਤਾਂ ਐਵੇਂ ਹੀ, ਇਹ ਤਾਂ ਉਹ ਗੱਲ ਹੈ, ਕੱਚਾ ਰੰਗ ਸੁੱਭ ਕਾ, ਜਿਵੇਂ ਫੁੱਲ ਦਾ ਰੰਗ ਹੁੰਦਾ ਨਾ, ਜਦੋਂ ਹੀ ਦੋ ਚਾਰ ਦਿਨ ਦਾ ਹੁੰਦਾ ਰੰਗ, ਕੱਚਾ ਰੰਗ ਫੁੱਲ ਦਾ ਰੰਗ ਕੀ ਹੁੰਦਾ, ਪੱਤੀ ਸੁੱਕੀ ਰੰਗ ਬਦਲ ਗਿਆ, ਮੁਰਝਾਉਂਦੀ ਸਾਰੇ ਬਦਲ ਜਾਂਦਾ ਰੰਗ, ਸੱਚ ਦਾ ਰੰਗ ਪੱਕਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਸੱਚ ਦੀ ਇੱਜ਼ਤ ਹਮੇਸ਼ਾ ਰਹਿਣ ਵਾਲੀ ਹੈ। ਜਿਹੜੇ ਸਿਆਣੇ ਨੇ ਉਹ ਨੇ ਜਿਹੜੇ ਸੱਚ ਨਾਲ ਜੁੜਦੇ ਨੇ, ਗੁਰਬਾਣੀ ਸਿਆਣੇ ਉਹਨਾਂ ਨੂੰ ਮੰਨਦੀ ਹੈ ਜਿਹੜੇ ਸੱਚ ਨਾਲ ਜੁੜੇ ਨੇ, ਜਾਓ ਪੁੱਛੋ, ਜਾਏ ਪੁੱਛੋ ਸਿਆਣਿਆਂ, ਇੱਕ ਸਿਆਣੇ ਨੇ ਇੱਕ ਬਹੁਤ ਸਿਆਣੇ ਨੇ, ਦੋ ਲਫ਼ਜ਼ ਨੇ, ਉਹਨੇ ਬਹੁਤ ਸਿਆਣੇ ਨੇ, ਆਪਾਂ ਕਹਿੰਦੇ ਤਾਂ ਜ਼ਿਆਦਾ ਸਿਆਣਾ, ਆਪਾਂ ਵੀ ਬੋਲਦੇ ਹਾਂ ਇਹ ਤਾਂ ਬਹੁਤਾ ਸਿਆਣਾ ਹੈ, ਬਹੁਤਾ ਸਿਆਣਾ ਉਲਟੀ ਸੈਂਸ ਵਿੱਚ ਲੈਂਦੇ ਹਾਂ ਆਪਾਂ, ਬਹੁਤ ਸਿਆਣਪ ਜਮਕਾ ਪਾਓ ਵਿਆਪਾ, ਇਹ ਜ਼ਿਆਦਾ ਸਿਆਣੇ ਨੇ ਜਿਹੜੇ ਅੰਦਰੋਂ ਝੂਠੇ ਨੇ ਪੈਜ ਬਾਹਰ ਹੈ। ਸਹਿ ਸਿਆਣਪਾ ਲੱਖੋ ਇੱਕ ਨਾ ਜਲੇ ਨਾਲੇ ਉਹ ਸਿਆਣੇ ਨੇ ਨਹੀਂ ਤਾਂ ਜਾਏ ਪੁੱਛੋ ਸਿਆਣੇ ਅੱਗੇ ਮਿਲਣ ਕਿੰਨਾ ਸਿਆਣਿਆਂ ਨੂੰ ਪੁੱਛੋ ਭਾਈ ਜਾ ਕੇ ਅੱਗੇ ਮੇਲ ਕਿਹਨਾਂ ਦਾ ਹੁੰਦਾ ਹੈ ਕਿਹਨਾਂ ਦਾ ਅੱਗੇ ਜਾ ਕੇ ਮੇਲ ਹੁੰਦਾ ਕਿਹਨਾਂ ਦਾ ਨਹੀਂ ਮੇਲ ਹੁੰਦਾ ਸਿਆਣੇ ਉਹ ਨੇ ਜਿਹਨਾਂ ਨੇ ਸੱਚ ਬਣਾਇਆ ਮੂਰਖ ਉਹ ਨੇ ਜਿਹਨਾਂ ਨੇ ਝੂਠ ਬਣਾਇਆ ਸੱਚ ਤਿਆਗਿਆ ਸੱਚ ਸੁਣ ਕੇ ਵੀ ਮੰਨਿਆ ਨਹੀਂ ਸੱਚ ਸਮਝ ਕੇ ਵੀ ਮੰਨਿਆ ਨਹੀਂ ਉਹ ਮੂਰਖ ਨੇ ਚਲੋ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਉਹ ਗੱਲ ਦਾ ਉਹਨਾਂ ਨੂੰ ਮੂਰਖ ਨਹੀਂ ਕਹਿ ਸਕਦੇ ਆਪ ਪਤਾ ਹੀ ਨਹੀਂ ਲੱਗਿਆ ਸੁਣ ਕੇ ਸਮਝ ਕੇ ਵੀ ਮੰਨਿਆ ਨਹੀਂ ਉਹ ਮੂਰਖ ਜੇ ਕੋਈ ਕੌਡੀ ਹੱਥ 'ਚ ਹੈ ਹੀਰਾ ਪਿਆ ਪਤਾ ਵੀ ਇਹ ਹੀਰਾ ਫਿਰ ਵੀ ਕੌਡੀ ਨਹੀਂ ਸੁੱਟ ਕੇ ਹੀਰਾ ਪਾਉਂਦਾ ਫੜਦਾ ਫਿਰ ਉਹਨੂੰ ਸਿਆਣਾ ਤਾਂ ਕਹਿ ਨਹੀਂ ਸਕਦੇ
ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ
ਜਿਨ ਪਟ ਅੰਦਰ ਜੋ ਅੰਦਰੋਂ ਦਾ ਸੱਚੇ ਸੁੱਚੇ ਨੇ ਪੱਟ ਦਾ ਮਤਲਬ ਪੱਟ ਦਾ ਕੱਪੜਾ ਹੁੰਦਾ ਨਾ ਰੇਸ਼ਮੀ ਅੰਦਰੋਂ ਮੁਲਾਇਮ ਨੇ ਕੋਮਲ ਨੇ ਪੱਥਰ ਨਹੀਂ ਹੈ ਅੰਦਰ ਪੱਥਰ ਦੇ ਲਿਆ ਨਾ ਉਹ
ਬਾਹਰ ਗੁੱਦੜ
ਬਾਹਰ ਭਾਵੇਂ ਉਹ ਰਬਦਾਸ ਵਾਲੀ ਗੱਲ ਹੈ ਬਾਹਰ ਨਹੀਂ ਉਹਨਾਂ ਦਾ ਸਰੀਰ ਤੇ ਕੱਪੜੇ ਵਧੀਆ ਹੈਗੇ ਤੜਕ ਭੜਕ ਨਹੀਂ ਉਹਨਾਂ ਦੀ ਗੁੱਦੜੇ ਹੈ ਹੀਰਾ ਇਹਦੇ ਅੰਦਰ ਲਾਲ ਹੈਗਾ ਤਾਂ ਜੇ ਲੀਰ ਚ ਵੀ ਲਪੇਟਿਆ ਹੋਇਆ ਫਿਰ ਵੀ ਕੀ ਹੈ ਉਹ ਚੋਰਾਂ ਤੋਂ ਸਮੇਂ ਚੰਗਾ ਹੈ ਚੋਰ ਨੂੰ ਨਹੀਂ ਪਤਾ ਲੱਗਦਾ ਵੀ ਹੀਰਾ ਇੱਥੇ ਸੋਨੇ ਦੀ ਡੱਬੀ ਚ ਪਿਆ ਹੋਵੇ ਅਗਲਾ ਉਹਨੂੰ ਖੋਲ ਕੇ ਦੇਖੂਗਾ ਜੇ ਲੀਰ ਗੱਦੀ ਜੀ ਲੀਰ ਚ ਲਪੇਟਿਆ ਹੋਇਆ ਉੱਥੇ ਸੜ ਰਾਜ ਵੀ ਪਿਆ ਹੋਵੇ ਲੱਗਦਾ ਖਬਰਾਂ ਕੀ ਸੜਿਆ ਹੋਇਆ ਕਿਸੇ ਦਾ ਉਹ ਬਚਿਆ ਰਹੂਗਾ ਚੋਰਾਂ ਤੋਂ ਬਚਿਆ ਰਹੂਗਾ ਸੰਸਾਰੀ ਲੋਕ ਇਹ ਆਪਣੇ ਮਤਲਬ ਨੂੰ ਸਾਧਾ ਸੰਤਾ ਹੋ ਜਾਂਦੇ ਹੁੰਦੇ ਨੇ ਇਹ ਸੱਚ ਮੰਨਣ ਵਾਸਤੇ ਨਹੀਂ ਜਾਂਦੇ ਤਾਂ ਕਰਕੇ ਜਿਹੜੇ ਦੂਏ ਧਰਮ ਨੇ ਉਹਨਾਂ ਨਾਲ ਲੋਕ ਜ਼ਿਆਦਾ ਜੁੜ ਜਾਂਦੇ ਨੇ ਜਿਹੜੇ ਇਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਦੀ ਅਰਦਾਸ ਕਰਦੇ ਨੇ ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ ਕਿਸੇ ਤੋਂ ਕਹਿ ਦਿੰਦੇ ਨੇ ਜੀ ਇਹ ਦੇਵਤੇ ਨੇ ਫਲਾਨਾ ਸੁੱਖ ਵਾਰ ਆਈ ਰੋਹ ਵਾਰ ਆਇਆ ਝੂਠੀਆਂ ਕਹਾਣੀਆਂ ਹੀ ਨੇ ਲੂਣ ਮਿਰਚ ਲਾ ਕੇ ਘੜੀਆਂ ਹੋਈਆਂ ਤਾਂ ਲੋਕ ਆਪਣੇ ਲੋਭੀ ਹੈਗੇ ਨੇ ਤੁਰੇ ਰਹਿੰਦੇ ਨੇ ਵਿਚਾਰੇ ਉਹ ਵੀ ਕਿੱਥੇ ਲੱਗੇ ਨੇ ਉਹਨਾਂ ਦਾ ਵੀ ਰੁਜ਼ਗਾਰ ਬਣਿਆ ਹੋਇਆ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਹੈ ਉਹਨਾਂ ਦਾ ਵੀ ਜੀ ਲੱਗੇ ਰਹਿੰਦਾ ਕੋਈ ਨਾ ਕੋਈ ਕੰਮ ਕਿਸੇ ਦਾ ਹੋ ਜਾਂਦਾ ਕਿਸੇ ਤੋਂ ਸੱਟਾ ਆ ਜਾਂਦਾ ਦੂਆ ਕਹਿੰਦਾ ਫਲਾਣੇ ਨੂੰ ਆ ਗਿਆ ਮੈਨੂੰ ਵੀ ਸ਼ਾਇਦ ਆ ਜਾਊਗਾ ਲਾਉਂਦੇ ਹੀ ਨਾ ਲਾਟਰੀਆਂ ਪਾਈ ਜਾਂਦੇ ਨੇ ਲੋਕ ਹਾਂਜੀ
ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ
ਉਹ ਸੰਸਾਰ ਚ ਭਲੇ ਨੇ ਇਹਦੀ ਸੰਸਾਰੀ ਚਾਹੇ ਉਹ ਬਹੁਤ ਸੰਸਾਰ ਦੇ ਵਿੱਚ ਉਹਨਾਂ ਨੇ ਬਹੁਤੀ ਤਰੱਕੀ ਨਹੀਂ ਕੀਤੀ ਬਹੁਤੀ ਮਾਇਆ ਨਹੀਂ ਹੈ ਉਹਨਾਂ ਦੇ ਕੋਲ ਸੰਸਾਰ ਚ ਜਿਵੇਂ ਭਗਤਾਂ ਕੋਲ ਹੈ ਬਾਹਰ ਉਹਨਾਂ ਦੇ ਬਹੁਤ ਚੰਗੇ ਕੱਪੜੇ ਨਹੀਂ ਪਹਿਨੇ ਹੋਏ ਅੰਦਰ ਕੀ ਹੈ ਅੰਦਰੋਂ ਸਾਫ਼ ਸੁਥਰੇ ਨੇ ਅੰਦਰੋਂ ਬਹੁਤ ਮਲੂਕ ਨੇ ਮਲੂਕ ਲਫ਼ਜ਼ ਹੈ ਉਧਰ ਹਿੰਦੀ ਦਾ ਮੁਲਾਇਮ ਨੇ ਮਨ ਬੜਾ ਮੁਲਾਇਮ ਹੈ ਉਹਨਾਂ ਦਾ ਬੜੇ ਦਿਆਵਾਨ ਨੇ ਉਹ ਸਖ਼ਤ ਨੀ ਖਰੂਵਲ ਨੀ ਹਨ ਉਹ ਬਿਲਕੁਲ ਵੀ ਉਹ ਬੈਰ ਜੇ ਕੋਈ ਕਰਦਾ ਉਹਨਾਂ ਨਾਲ ਉਹ ਉਹਦੇ ਨਾਲ ਬੈਰ ਵੀ ਨਹੀਂ ਕਰਦੇ
ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ
ਉਹਨਾਂ ਦਾ ਦੇਹ ਕਿਹਦੇ ਨਾਲ ਲੱਗਾ ਹੁੰਦਾ ਰੱਬ ਸੇਤੀ ਰੱਬ ਨਾਲ ਉਹਨਾਂ ਦਾ ਹੁੰਦਾ ਸੱਚ ਨਾਲ ਉਹਨਾਂ ਦੇ ਪ੍ਰੀਤ ਸੱਚ ਨਾਲ ਹੁੰਦੀ ਹੈ
ਦੇਖਣੇ ਵਿਚਾਰ
ਕਾਹਦੇ ਵਾਸਤੇ ਦੇਖਣੇ ਵਾਸਤੇ ਉਹਦਾ ਦਰਸ਼ਨ ਨਹੀਂ ਹੁੰਦਾ ਅੱਖਾਂ ਨਾਲ ਨਹੀਂ ਹੁੰਦਾ ਦਰਸ਼ਨ ਵਿਚਾਰ ਵਿੱਚੋਂ ਹੁੰਦਾ ਦੇਖੋ ਦੇਖਣ ਦੇ ਨਾਲ ਵਿਚਾਰ ਕਰਤਾ ਕਿਤੇ ਇਹ ਨਾ ਸਮਝ ਲਵੇ ਵੀ ਅੱਖਾਂ ਦਾ ਦਰਸ਼ਨ ਹੁੰਦਾ ਕਿਤੇ ਕੋਈ ਸਮਝ ਲਵੇ ਵੀ ਗੁਰਬਾਣੀ ਦਾ ਕਹਿੰਦੀ ਅੱਖਾਂ ਦਾ ਦਰਸ਼ਨ ਨਹੀਂ ਹੁੰਦਾ ਆਹ ਲਿਖ ਦਿੱਤਾ ਅੱਖਾਂ ਨਾਲ ਹੁੰਦਾ ਵਿਚਾਰ ਵਿੱਚੋਂ ਹੀ ਦਰਸ਼ਨ ਹੋਣਾ, ਵਿਚਾਰ ਚੋਂ ਹੀ ਸਮਝ ਆਉਣੀ ਹੈ। ਵਿਚਾਰ ਚੋਂ ਦਰਸ਼ਨ ਦਾ ਮਤਲਬ ਵਿਚਾਰ ਕਰਾਂਗੇ ਉਹ ਚੋਂ ਸਮਝ ਆਉਣੀ ਹੈ, ਸਮਝ ਆਉਣੀ ਉਹ ਦਰਸ਼ਨ। ਅੱਖਾਂ ਵਾਜੋਂ ਦਰਸ਼ ਦੇਖਣਾ ਨਾ, ਅੱਖਾਂ ਵਾਜੋਂ ਦੇਖਣਾ, ਫਿਰ ਵਿਚਾਰ ਚੋਂ ਵੀ ਦਰਸ਼ਨ ਹੈ। ਹਾਂਜੀ,
ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੈ।
ਆ ਜਿਹੜਾ ਸੰਸਾਰ ਦੇ ਵਿੱਚ ਹੱਸਣਾ ਰੋਣਾ ਇਹ ਤਾਂ ਰੰਗ ਹੈ। ਗੁਰਮੁਖ ਜੇ ਹੱਸਦਾ ਹੈ ਇਹ ਰੋਂਦਾ, ਉਹ ਇੱਕੋ ਰੰਗ ਚ ਹੱਸਦਾ ਇੱਕੋ ਰੰਗ ਚ ਰੋਂਦਾ। ਗੁਰਮੁਖ ਵੀ ਰੋਂਦਾ ਹੱਸਦਾ ਉਹਦਾ ਰੰਗ ਹੋਵੇ। ਗੁਰਮੁਖ ਦਾ ਰੋਣਾ ਹੱਸਣਾ ਇੱਕ ਰੰਗ ਚ ਹੈ, ਮਨਮੁਖਾਂ ਦਾ ਵੱਖ ਵੱਖ ਰੰਗਾਂ ਦੇ ਵਿੱਚ ਹੱਸਣਾ ਰੋਣਾ। ਜੀਵ ਜਿਹੜਾ ਹੱਸਦਾ ਰੋਂਦਾ ਨਾ, ਪਹਿਲਾਂ ਵੱਖ ਰੰਗ ਨੇ, ਪੀੜਾ ਦਾ ਜਿਹੜਾ ਰੰਗ ਹੈ ਨਾ ਦੁੱਖ ਦੇ ਵਿੱਚ ਇਹ ਰੋਂਦਾ ਹੈ, ਸੁੱਖ ਦੇ ਵਿੱਚ ਹੱਸਦਾ। ਜਿੱਥੇ ਨੂੰ ਲਾਭ ਪਹੁੰਚਦਾ ਸੰਸਾਰੀ ਹੈ ਚਾਹੇ ਚਾਹੇ ਨਿਰਾਕਾਰੀ ਹੈ, ਕੁਛ ਵੀ ਲਾਭ ਹੈ ਉੱਥੇ ਹੱਸਦਾ ਹੈ, ਖੁਸ਼ ਹੁੰਦਾ ਹੈ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰ ਇੱਕ ਐਸੀ ਸਟੇਜ ਆਉਂਦੀ ਹੈ ਫਿਰ ਹੱਸਦਾ ਰੋਂਦਾ ਹੀ ਨਹੀਂ, ਫਿਰ ਇਹ ਦੁੱਖ ਸੁੱਖ ਬਰਾਬਰ ਮੰਨ ਲੈਂਦੇ। ਜਦ ਇਹਦੇ ਵਾਸਤੇ ਦੁੱਖ ਔਰ ਸੁੱਖ ਬਰਾਬਰ ਹੋ ਜਾਂਦੇ ਨੇ ਨਾ, ਫਿਰ ਚੁੱਪ ਕਰ ਜਾਂਦੇ, ਨਾ ਹੱਸਦਾ ਨਾ ਰੋਂਦਾ। ਦੁੱਖ ਔਰ ਸੁੱਖ ਦਾ ਜਿੰਨਾ ਚਿਰ ਅਸਰ ਹੈ ਨਾ ਸੰਸਾਰੀ, ਸੰਸਾਰੀ ਨਫੇ ਨੁਕਸਾਨ ਦਾ ਅਸਰ, ਜੰਮਣ ਮਰਨ ਦਾ ਅਸਰ, ਔਰ ਤੀਜੇ ਤੌਰ ਬੇਇੱਜ਼ਤੀ ਦਾ ਅਸਰ, ਛੇ ਅਸਰ ਮੰਨਦੇ ਨੇ ਮੋਟੇ ਤੌਰ ਤੇ, ਛੇ ਮੰਨਦੇ ਨੇ। ਇੱਜ਼ਤ ਬੇਇੱਜ਼ਤੀ ਵਿੱਚ ਵੀ ਆਦਮੀ ਰੋਂਦਾ ਤੇ ਹੱਸਦਾ, ਇੱਜ਼ਤ ਮਿਲਦੀ ਹੈ ਹੱਸਦਾ, ਬੇਇੱਜ਼ਤੀ ਵਿੱਚ ਰੋਂਦਾ। ਜੇ ਦਿਖਾ ਕੇ ਨਹੀਂ ਰੋਂਦਾ ਅੰਦਰੋਂ ਰੋਂਦਾ, ਤੇ ਜੰਮਣ ਮਰਨ ਦੇ ਵਿੱਚ ਵੀ ਹੱਸਦਾ ਰੋਂਦਾ। ਲਾਭ ਹੁੰਦਾ ਜਾਂ ਨੁਕਸਾਨ ਨਾ, ਫਿਰ ਨੁਕਸਾਨ ਵੀ ਹੁੰਦਾ। ਫਿਰ ਜੇ ਸੰਤੋਖੀ ਹੋ ਗਿਆ ਨਾ, ਫਿਰ ਚੁੱਪ ਕਰ, ਫਿਰ ਇਹਦੇ ਛੇ ਚੀਜ਼ਾਂ ਦਾ ਅਸਰ ਨਹੀਂ। ਚੁੱਪ ਵੀ ਕਰ ਜਾ, ਚੁੱਪ ਵੀ ਕਰ ਸਕਦਾ ਹੈ, ਇਹ ਨਹੀਂ ਵੀ ਹਜ਼ੂਰ ਰੂਪ ਚੁੱਪ ਵੀ ਕਰ ਸਕਦਾ, ਚੁੱਪ ਵੀ ਕਰ ਜਾਏ।
ਪਰਵਾਹ ਨਹੀਂ ਕਿਸੇ ਕੇਰੀ ਬਾਲ ਸੱਚੇ ਨਾ,
ਪਰਵਾਹ ਨਹੀਂ ਕਿਸੇ ਕੇਰੀ ਬਾਲ ਸੱਚੇ ਨਾ, ਪਰਵਾਹ ਨਹੀਂ ਕਿਸੇ ਨਾਮ ਨਾਲ ਜੁੜਿਆ ਹੋਇਆ ਜਿਹੜਾ, ਫਿਰ ਇਹਨੂੰ ਪਰਵਾਹ ਨਹੀਂ। ਹੁਣ ਗੁਰਮੁਖਾਂ ਨੇ ਹੱਸਣੇ ਰੋਣੇ ਦੀ ਗੱਲ ਕੀਤੀ ਸੀ ਨਾ, ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਹੈ ਨਾ ਬਣ ਵਿੱਚ। ਰੋਵੇ ਪਰਸਰੋਮ, ਪਰਸਰਾਮ ਰੋਵੇ ਘਰ ਆਇਆ। ਜਦ ਮਾਨੋ ਰਾਮ ਨੂੰ ਪਰਸ ਕੇ ਘਰ ਆ ਜਾਂਦਾ ਫਿਰ ਵੀ ਰੋਂਦਾ ਹੈ, ਫਿਰ ਰੋਂਦਾ ਆਪਣੀ ਬੇਵਕੂਫੀ ਨੂੰ। ਬਈ ਮੈਂ ਕਿੱਥੇ ਕਿੰਨੀ ਗੱਲ ਕੁਛ ਵੀ ਨਹੀਂ ਸੀਗੀ, ਮੈਂ ਇਹਨਾਂ ਦੀ ਗੱਲ ਦਾ ਵਿਸ਼ਵਾਸ ਕਿਵੇਂ ਕਰ ਲਿਆ। ਉਹ ਨਾਲੇ ਕਹੀ ਜਾਂਦੇ ਨੇ ਅੰਦਰ ਹੈ, ਫਿਰ ਮੈਂ ਇਹਨਾਂ ਦੀਆਂ ਕਹਾਣੀਆਂ ਤੇ ਕਿਵੇਂ ਵਿਸ਼ਵਾਸ ਕਰ ਲਿਆ। ਫਲਾਣੇ ਨੂੰ ਦਰਸ਼ਨ ਦਿੱਤੇ, ਨਾਲੇ ਕਹਿੰਦੇ ਨੇ ਅੱਖਾਂ ਨਾ ਅਧੀਰਾ ਨੀ, ਨਾਲੇ ਸਾਰੀਆਂ ਕਹਾਣੀਆਂ ਅੱਖਾਂ ਵਾਲੀਆਂ ਨੇ। ਮੈਂ ਵਿਸ਼ਵਾਸ ਆਪਣੀ ਕਿਸਮ ਆਪਣੀ ਬੇਵਕੂਫੀ ਨੂੰ ਰੋਂਦਾ, ਫਿਰ ਉਹ ਰੋਣਾ ਹੋਰ ਤਰੀਕੇ ਦਾ, ਆਪਣੀ ਬੇਅਕਲੀ ਨੂੰ ਰੋਂਦਾ, ਬੇਅਕਲੀ ਨੂੰ। ਜਿਵੇਂ ਆਦਮੀ ਠੱਗਿਆ ਜਾਂਦਾ ਨਾ ਕਦੇ, ਉਹ ਕਹਿੰਦਾ ਚੰਗਾ ਭਲਾ, ਮਤਲਬ ਮੈਨੂੰ ਪਤਾ ਸੀ ਅੱਗੇ ਸੁਣੀਆਂ ਸੀ ਗੱਲਾਂ, ਨੋਟ ਦੁੱਗਣੇ ਬਣਾਉਣ ਵਾਲੇ ਤਿੱਗਣੇ ਬਣਾਉਣ ਠੱਗੀਆਂ ਮਾਰਦੀਆਂ ਨੇ, ਦੇਖੋ ਅਕਲ ਫਿਰ ਮਾਰੀ ਗਈ। ਉਹ ਪਛਤਾਉਣ ਨੂੰ ਰੋਣਾ ਕਹਿੰਦਾ, ਉਹ ਵੀ ਰੋਣਾ ਹੈ ਪਛਤਾਉਣ। ਅਸਲ ਚ ਫਰਕ ਭੰਭੀਰੀ ਦੇ ਪਾਸੇ ਜਾਂਦਾ, ਟੋਲ ਦਾ ਬਾਹਰੋਂ ਹੈ, ਸਾਰੀ ਦੁਨੀਆਂ ਟੋਲਦੀ ਹੈ, ਬਾਹਰ ਟੋਲਣੇ ਤੇ ਭਰਪਲਾਈ, ਫਿਰ ਵੀ ਸਭ ਕੁਛ ਉਹ ਮੰਨਦੇ ਨੇ, ਤੁਹਾਨੂੰ ਦੱਸਦੇ ਨੇ। ਇੱਕ ਹੈ ਦੋ ਨੀ ਹੈ ਕਿ ਰੱਬ, ਫਿਰ ਤਿੰਨ ਖੜੇ ਕਰ ਦਿੰਦੇ ਨੇ, ਤਿੰਨਾਂ ਨੂੰ ਬਣਾ ਵੀ ਲੈਂਦੇ ਨੇ ਤੁਹਾਨੂੰ, ਦੇਹ ਨੀ ਫਿਰ ਦੇਹ ਵਾਲਾ ਵੀ ਬਣਾ ਲੈਂਦੇ ਨੇ ਤੁਹਾਨੂੰ, ਉਹ ਸਾਰਾ ਕੁਛ ਬਣਾ ਲੈਂਦੇ।